ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਹੋਵੇ ਫਿਰ ਹੀ ਗੁਰ ਪਿਆਰਿਓ ਮਨੁੱਖ ਗੁਰੂ ਦੀ ਗੱਲ ਸੁਣਨ ਵਾਸਤੇ ਬੈਠਦਾ ਸਮੇਂ ਚੋਂ ਸਮਾਂ ਕੱਢ ਕੇ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਹੁਕਮਨਾਮਾ ਸਾਡੀ ਝੋਲੀ ਪਿਆ, ਉਸਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਦੇ ਅੰਦਰ ਸੰਖੇਪ ਵਿਚਾਰ ਆਪਾਂ ਨੇ ਸਰਵਣ ਕਰਨੇ ਹੈ। ਤਿਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਜਿਹੜਾ ਹੈ ਛੰਤ ਹੈ। ਕੀ ਗੁਰੂ ਪਿਆਰੇ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਸੰਬੋਧਨ ਕਰਦੇ ਨੇ, ਸਾਨੂੰ ਸਮਝਾਉਂਦੇ ਨੇ, ਸਾਨੂੰ ਦੱਸਦੇ ਨੇ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ। ਇਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜ ਬੈਠੇ ਹਾਂ, ਆਓ ਮਨ ਵਰਤੋਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਮਨੜਾ ਕਾਇ ਕਰੇ। ਗੁਰੂ ਪਿਆਰੇ ਚਾਰ ਪਦਿਆਂ ਦਾ ਇਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ। ਪਰੰਪਤਾ ਦੇ ਵਿੱਚ ਸਿਰਲੇਖ ਹੈ ਤਿਲੰਗ, ਰਾਗ ਦਾ ਨਾਂ ਹੈ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾਉਂਦੇ ਨੇ, ਕੀ ਸਿੱਖਿਆ ਦਿੰਦੇ ਨੇ, ਧਿਆਨ ਕਰਿਓ ਗੁਰੂ ਪਿਆਰਿਓ। ਕਹਿੰਦੇ ਇਆਨੜੀਏ ਮਾਨੜਾ ਕਾਹੇ ਕਰੇ। ਇਆਨੜੀਏ ਦਾ ਮਤਲਬ ਹੈ ਗੁਰੂ ਪਿਆਰਿਓ ਨਿਆਣੇ। ਨਿਆਣਾ ਆਪਾਂ ਜਾਂ ਇਆਣਾ ਆਪਾਂ ਕਹਿੰਦੇ ਹਾਂ ਬੱਚੇ ਨੂੰ। ਬੱਚਾ ਜਿਹੜਾ ਹੁੰਦਾ ਹੈ ਉਹ ਨਾ ਸਮਝ ਹੁੰਦਾ ਹੈ, ਇਸ ਕਰਕੇ ਜਿਹੜਾ ਨਾ ਸਮਝ ਹੋਵੇ ਨਾ ਗੁਰੂ ਪਿਆਰਿਓ ਉਹਨੂੰ ਵੀ ਨਿਆਣਾ ਕਹਿ ਦਿੱਤਾ ਜਾਂਦਾ ਹੈ, ਬੱਚਾ ਕਹਿ ਦਿੱਤਾ ਜਾਂਦਾ ਹੈ ਵੀ ਤੂੰ ਤਾਂ ਬੱਚਾ ਹੈ, ਤੈਨੂੰ ਸਮਝ ਨਹੀਂ ਹੈ। ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਉਂ ਕਹਿ ਰਹੇ ਨੇ ਨਿਆਣਾ ਨਾ ਸਮਝ ਬੱਚਾ? ਇੱਥੇ ਗੁਰੂ ਪਿਆਰਿਓ ਜਿੰਦ ਨੂੰ ਕਹਿ ਰਹੇ ਨੇ। ਸਾਡੀ ਜਿਹੜੀ ਜਿੰਦ ਹੈ ਨਾ, ਆਤਮਾ ਕਹਿ ਲਓ, ਜਿੰਦ ਕਹਿ ਲਓ, ਜੀਵਾਤਮਾ ਕਹਿ ਲਓ, ਇਹਨੂੰ ਸਤਿਗੁਰੂ ਜੀ ਕਹਿ ਰਹੇ ਨੇ। ਉਹ ਸਾਨੂੰ ਸਮਝਾਉਂਦੇ ਨੇ ਕਿ ਪੁਰਖੋ ਆਪਣੀ ਜਿੰਦ ਨੂੰ ਆਪਣੀ ਆਤਮਾ ਨੂੰ ਇਹ ਕਿਹਾ ਕਰੋ, ਕਦੇ ਕਦੇ ਆਪਣੇ ਨਾਲ ਗੱਲਾਂ ਕਰਿਆ ਕਰੋ। ਅਤੇ ਜਦੋਂ ਆਪਣੇ ਆਪ ਨਾਲ ਗੱਲਾਂ ਕਰੋ ਨਾ ਤਾਂ ਆਪਣੀ ਜਿੰਦ ਨੂੰ ਆਪਣੀ ਆਤਮਾ ਨੂੰ ਇਹ ਕਿਹਾ ਕਰੋ ਕਿ ਇਆਨੜੀਏ, ਕਿ ਹੇ ਨਿਆਣੀਏ, ਹੇ ਨਾ ਸਮਝ ਮਾਨੜਾ ਕਾਹੇ ਕਰੀ। ਮਾਣ ਕਿਉਂ ਕਰਦੀ ਹੈ, ਕਾਹਦਾ ਮਾਣ ਕਰਦੀ ਹੈ, ਕਿਉਂ ਮਾਣ ਕਰਦੀ ਹੈ? ਜਿੰਦ ਮਾਣ ਕਰਦੀ ਹੈ ਗੁਰੂ ਪਿਆਰਿਓ। ਜਿੰਦ ਦਾ ਮਾਣ ਜਿਹੜਾ ਨਾ ਗੁਰੂ ਪਿਆਰਿਓ, ਉਹ ਸਾਡੀ ਬੋਲਣੀ ਰਾਹੀਂ, ਸਾਡੀ ਚੱਲਣੀ ਰਾਹੀਂ, ਸਾਡੇ ਵਰਤ ਵਿਹਾਰ ਰਾਹੀਂ ਪ੍ਰਗਟ ਹੁੰਦਾ ਹੈ। ਜਿੰਦ ਕਦੋਂ ਮਾਣ ਕਰਦੀ ਹੈ, ਜਾਂ ਕਹਿ ਲਓ ਮਨੁੱਖ ਜਿਹੜਾ ਹੈ ਕਦੋਂ ਮਾਣ ਕਰਦਾ ਹੈ? ਜਦੋਂ ਉਹਦੇ ਕੋਲ ਰਾਜ ਹੋਵੇ, ਦੌਲਤ ਹੋਵੇ, ਚੰਗਾ ਰੂਪ ਹੋਵੇ, ਤਾਕਤ ਹੋਵੇ, ਜਵਾਨੀ ਹੋਵੇ, ਕੋਈ ਨਾ ਕੋਈ ਗੁਰੂ ਪਿਆਰੀ ਕੋਈ ਗੋ ਹੋਵੇ, ਕੋਈ ਕਲਾ ਹੋਵੇ, ਤਾਂ ਫਿਰ ਜਿੰਦ ਮਾਣ ਕਰਨ ਲੱਗ ਪੈਂਦੀ। ਇਸੇ ਕਰਕੇ ਬਾਣੀ ਦੇ ਵਿੱਚ ਸਤਿਗੁਰਾਂ ਨੇ ਕਿਹਾ, ਕਹਿੰਦੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ। ਇਹ ਪੰਜੇ ਠੱਗ ਨੇ, ਇਹਨਾਂ ਦਾ ਜਿਹੜਾ ਹੰਕਾਰ ਹੈ ਨਾ ਗੁਰੂ ਪਿਆਰੇ, ਇਹਨਾਂ ਦਾ ਜਿਹੜਾ ਅਭਿਮਾਨ ਹੈ ਉਹ ਮਨੁੱਖ ਨੂੰ ਲੈ ਕੇ ਬਹਿ ਜਾਂਦਾ। ਸ਼ੋਹਰਤ ਮਿਲ ਜੇ, ਵਡਿਆਈ ਮਿਲ ਜੇ, ਉਹਦਾ ਵੀ ਗੁਰੂ ਪਿਆਰਿਓ ਮਾਣ ਹੋ ਜਾਂਦਾ। ਉਹ ਮਾਣ ਵੀ ਜਿਹੜਾ ਗੁਰੂ ਪਿਆਰਿਓ ਨੁਕਸਾਨਦਾਇਕ ਹੁੰਦਾ ਹੈ। ਵਿਦਵਤਾ ਦਾ ਮਾਣ ਹੋ ਜੇ, ਵਿਦਵਤਾ ਦਾ ਮਾਣ ਜਿਹੜਾ ਨਾ ਗੁਰੂ ਪਿਆਰੀ, ਇਹ ਵੀ ਮਨੁੱਖ ਨੂੰ ਲੈ ਕੇ ਡੁੱਬ ਜਾਂਦਾ ਹੈ। ਮਾਣ ਕਿਸੇ ਚੀਜ਼ ਦਾ ਵੀ ਹੋਵੇ ਮਾੜਾ ਹੀ ਮਾੜਾ ਹੈ ਗੁਰੂ ਪਿਆਰਿਓ। ਕੋਈ ਆਪਣੀ ਔਲਾਦ 'ਤੇ ਮਾਣ ਕਰਨ ਲੱਗ ਜਾਂਦਾ, ਔਲਾਦ ਦਾ ਮਾਣ ਵੀ ਗੁਰੂ ਪਿਆਰੀ ਕੀਤਾ ਮਾੜਾ ਹੀ ਹੈ। ਕਿਸੇ ਨੂੰ ਆਪਣੀ ਨੌਕਰੀ 'ਤੇ ਮਾਣ ਹੈ। ਮਾਣ ਜਿਹੜਾ ਨਾ ਗੁਰੂ ਪਿਆਰੇ, ਇਹ ਕਦੇ ਵੀ ਕਿਸੇ ਵੀ ਮਨੁੱਖ ਲਈ ਚੰਗਾ ਨਹੀਂ ਹੈ, ਮਾੜਾ ਹੀ ਮਾੜਾ ਹੈ। ਮਨੁੱਖ ਜਿਹੜਾ ਹੈ ਜੇ ਮਾਣ ਦੇ ਸਹਿਤ ਚੱਲਦਾ ਹੈ ਤਾਂ ਇਹਦਾ ਡਿੱਗਣਾ ਸੰਭਵ ਹੈ। ਚਿੱਕੜ ਹੋਵੇ ਨਾ, ਤਿਲਕਣ ਹੋਵੇ, ਮਨੁੱਖ ਇਕੱਲਾ ਚੱਲ ਨਹੀਂ ਸਕਦਾ। ਅਤੇ ਜੇ ਉਹਨੇ ਭਾਰ ਚੁੱਕ ਲਿਆ, ਪੰਡ ਚੁੱਕ ਲਈ ਸਿਰ 'ਤੇ, ਤਾਂ ਫਿਰ ਤਾਂ ਗੁਰੂ ਪਿਆਰੇ ਡਿੱਗਣਾ ਹੀ ਡਿੱਗਣਾ, ਕਿਉਂਕਿ ਹੱਥ ਜਿਹੜੇ ਆ ਉਹ ਤਾਂ ਪਾਏ ਆ ਪੰਡ ਨੂੰ ਜਿਹੜੀ ਸਿਰ 'ਤੇ ਰੱਖੀ ਹੈ, ਅਤੇ ਚਿੱਕੜ 'ਚ ਤੁਰਿਆ ਜਾਂਦਾ, ਤਿਲਕਣ 'ਚ ਤੁਰਿਆ ਜਾਂਦਾ, ਅਤੇ ਫਿਰ ਉਹਨੂੰ ਡਿੱਗਣਾ ਹੀ ਹੈ। ਮਾਣ ਜਿਹੜਾ ਨਾ ਗੁਰੂ ਪਿਆਰੂ, ਇਹ ਇੱਕ ਐਸਾ ਭਾਰ ਹੈ ਜਿਹੜਾ ਵੀ ਮਨੁੱਖ ਲੈ ਕੇ ਚੱਲਦਾ ਹੈ, ਜਿੱਡਾ ਮਰਜ਼ੀ ਉਹ ਰਾਜਾ ਹੋਵੇ, ਪੈਸੇ ਵਾਲਾ ਹੋਵੇ, ਵਿਦਵਾਨ ਹੋਵੇ, ਪੁੱਤਾਂ ਵਾਲਾ ਹੋਵੇ, ਧੀਆਂ ਵਾਲਾ ਹੋਵੇ, ਸਿਆਣਪ ਹੋਵੇ, ਉਹਨੇ ਡਿੱਗਣਾ ਹੀ ਡਿੱਗਣਾ ਇੱਕ ਦਿਨ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਆਨੜੀਏ ਮਾਨੜਾ ਕਾਏ ਕਰੇ। ਹੇ ਨਿਆਣੀਏ ਨਾ ਸਮਝ ਦਿੰਦੇ, ਤੂੰ ਭਾਈ ਮਾਣ ਕਿਉਂ ਕਰਦੀ ਹੈ, ਹੰਕਾਰ ਕਿਉਂ ਕਰਦੀ, ਅਭਿਮਾਨ ਕਿਉਂ ਕਰਦੀ? ਵਾਰੀ ਗੁਰੂ ਪਿਆਰੀਓ ਮਨੁੱਖ ਜਿਹੜਾ ਨਾ ਉਹ ਚੰਗੇ ਕੰਮ ਕਰਨ ਲੱਗ ਜਾਂਦਾ ਹੈ, ਭਲੇ ਕੰਮ ਕਰਦਾ ਹੈ, ਕੋਈ ਬੰਦਗੀ ਕਰਨ ਲੱਗ ਜਾਂਦਾ ਹੈ, ਕੋਈ ਸੇਵਾ ਕਰਨ ਲੱਗ ਜਾਂਦਾ ਹੈ, ਕੋਈ ਸਿਮਰਨ ਕਰਨ ਲੱਗ ਜਾਂਦਾ ਹੈ। ਜੇ ਬੰਦਗੀ ਕਰਦਿਆਂ, ਸਿਮਰਨ ਕਰਦਿਆਂ, ਸੇਵਾ ਕਰਦਿਆਂ, ਸੇਵਾ ਬੰਦਗੀ ਸਿਮਰਨ ਦਾ ਹੰਕਾਰ ਪੈਦਾ ਹੋ ਜਾਵੇ, ਫਿਰ ਵੀ ਗੁਰੂ ਪਿਆਰੀਓ ਮਨੁੱਖ ਡਿੱਗ ਪੈਂਦਾ ਤਿਲਕ ਤੇ, ਫਿਰ ਵੀ ਡਿੱਗ ਪੈਂਦਾ, ਫਿਰ ਤਾਂ ਜ਼ਿਆਦਾ ਡਿੱਗਦਾ ਗੁਰੂ ਪਿਆਰੀਓ। ਜੇ ਰਾਜਨੀਤਿਕ ਬੰਦਿਆਂ 'ਚ ਹੰਕਾਰ ਹੈ, ਚਲੋ ਗੁਰੂ ਪਿਆਰੀਓ ਗੱਲ ਚੱਲ ਜਾਂਦੀ ਹੈ, ਪੈਸੇ ਵਾਲੇ ਬੰਦਿਆਂ 'ਚ ਹੰਕਾਰ ਹੈ, ਗੱਲ ਚੱਲ ਜਾਂਦੀ ਹੈ। ਤੇ ਜੇ ਕਿਤੇ ਧਾਰਮਿਕ ਗੁਰੂ ਪਿਆਰੀਓ ਅਖਵਾਉਣ ਵਾਲਿਆਂ ਦੇ ਅੰਦਰ ਹੰਕਾਰ ਪੈਦਾ ਹੋ ਜਾਵੇ ਨਾ, ਤੇ ਫਿਰ ਗੁਰੂ ਪਿਆਰੀਓ ਗੱਲ ਚੱਲਦੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੰਕਾਰ ਭਾਈ ਬਹੁਤ ਮਾੜੀ ਚੀਜ਼ ਹੈ, ਬਹੁਤ ਬੁਰੀ ਚੀਜ਼ ਹੈ, ਹੰਕਾਰ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦਾ। ਕਿਉਂ ਹੰਕਾਰ ਕਰਦੇ ਹੋ, ਕਾਹਦਾ ਹੰਕਾਰ ਕਰਦੇ ਹੋ? ਜਿਹਦਾ ਹੰਕਾਰ ਕਰਦੇ ਹੋ ਇਹ ਸਦੀਵੀ ਨਹੀਂ ਹੈ, ਨਾ ਸਰੀਰ ਸਦੀਵੀ ਹੈ, ਨਾ ਪੈਸਾ ਸਦੀਵੀ ਹੈ, ਨਾ ਰਾਜ ਸਦੀਵੀ ਹੈ, ਨਾ ਗੁਰਪਿਆਰੇ ਪੁੱਤ ਧੀ ਸਦੀਵੀ ਹੈ। ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਜਿੰਦ ਰੁਲਕਦੀ ਹੈ। ਜਦੋਂ ਗੁਰਪਿਆਰੇ ਸਰੀਰ ਨੂੰ ਜਿੰਦ ਛੱਡ ਜਾਂਦੀ ਹੈ ਨਾ, ਤੇ ਸਰੀਰ ਜਿਹੜਾ ਲਾਸ਼ ਹੋ ਜਾਂਦਾ ਹੈ, ਉਦੋਂ ਬਾਅਦ ਧੀ ਪੁੱਤਰ ਜਿਹੜੇ ਨੇ ਸਭ ਗੁਰਪਿਆਰੇ ਜਿਹੜੇ ਆ ਪਿੱਛੇ ਅੜ ਜਾਂਦੇ ਆ, ਵੱਧ ਤੋਂ ਵੱਧ ਨਾਲ ਨਿਭਦੇ ਆ ਕਿੱਥੋਂ ਤੱਕ, ਸ਼ਮਸ਼ਾਨ ਘਾਟ ਤੱਕ। ਉਦੋਂ ਬਾਅਦ ਗੁਰਪਿਆਰੀ ਉਹ ਨਾਲ ਨਹੀਂ ਨਿਭਦਾ ਕੋਈ ਵੀ, ਸ਼ਮਸ਼ਾਨ ਘਾਟ ਤੱਕ। ਚਲੋ ਮੰਨ ਲਓ ਗੁਰਪਿਆਰੀ ਉਹ ਸੰਸਕਾਰ ਕਰਨ ਤੋਂ ਬਾਅਦ ਭੋਗ ਤੱਕ ਚੇਤੇ ਰੱਖ ਲੈਂਦੇ ਆ, ਉਹ ਹੋਰ ਸਾਲ ਦੋ ਸਾਲ ਚੇਤੇ ਰੱਖ ਲੈਂਦੇ ਆ। ਮੁੜ ਕੇ ਹੌਲੀ 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 ਜਿਵੇਂ ਜਿਵੇਂ ਸਮਾਂ ਬੀਤਦਾ, ਮਨੁੱਖ ਜਿਹੜਾ ਹੈ ਆਪਣੇ ਪੁੱਤਰਾਂ ਧੀਆਂ ਦੀਆਂ ਸਿਮਰਤੀਆਂ ਦੇ ਵਿੱਚੋਂ, ਯਾਦਾਂ ਦੇ ਵਿੱਚੋਂ ਵਿਸਰਨਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਸ਼ਬਦ ਸਾਨੂੰ ਪਹਿਲੀ ਪੰਕਤੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਇਹ ਆਨੜੀਏ ਮਾਨੜਾ ਕਾਇਲ ਕਰੇ, ਤੇ ਦੂਜੀ ਪੰਕਤੀ 'ਚ ਕੀ ਕਹਿੰਦੇ, ਆਪ ਨੜੈ ਘਰ ਹਰ, ਤੇਰੇ ਆਪਦੇ ਘਰ ਦੇ ਵਿੱਚ ਪਰਮਾਤਮਾ ਹੈ। ਦੇਖੋ ਕਿੱਡੀ ਖੂਬਸੂਰਤ ਗੱਲ ਕਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਕਹਿੰਦੇ ਆਪ ਨੜੈ ਘਰ ਹਰ, ਤੇਰੇ ਆਪਦੇ ਘਰ ਦੇ ਵਿੱਚ ਅਕਾਲ ਪੁਰਖ ਬੈਠਾ ਹੈ, ਤੇਰੇ ਆਪਦੇ ਘਰ ਦੇ ਵਿੱਚ ਵਾਹਿਗੁਰੂ ਬੈਠਾ ਹੈ। ਵਾਹਿਗੁਰੂ ਕਿੱਥੇ ਬੈਠੇ ਗੁਰੂ ਪਿਆਰੀ? ਸਰੀਰ ਦੇ ਕਿਹੜੇ ਹਿੱਸੇ ਦੇ ਵਿੱਚ ਵਾਹਿਗੁਰੂ ਹੈ? ਵਾਹਿਗੁਰੂ ਦੀ ਜਿੰਦ ਆਤਮਾ ਕਿਹੜੇ ਹਿੱਸੇ 'ਚ ਹੈ ਸਰੀਰ ਦੇ? ਸਰੀਰ ਦੇ ਰੋਮ ਰੋਮ ਦੇ ਵਿੱਚ ਗੁਰੂ ਪਿਆਰੀ ਆਤਮਾ ਦਾ ਵਾਸ ਹੈ, ਰੋਮ ਰੋਮ ਦੇ ਵਿੱਚ। ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਕਿਹਾ ਕਿ ਤੇਰੇ ਰੋਮ ਰੋਮ ਦੇ ਵਿੱਚ ਆਤਮਾ ਹੈ, ਉਹ ਆਤਮਾ ਜਿਹੜੀ ਪਰਮਾਤਮਾ ਦਾ ਹਿੱਸਾ ਹੈ। ਇਸ ਕਰਕੇ ਹਰ ਰੋਮ ਜਿਹੜਾ ਹੈ ਤੇਰੇ ਲਈ ਸਤਿਕਾਰਯੋਗ ਹੋਣਾ ਚਾਹੀਦਾ ਹੈ, ਉਹਦੇ ਹੁਕਮ 'ਚ ਇਹ ਰੋਮ ਨੇ, ਤੇ ਹਰ ਚੀਜ਼ ਦਾ ਹਰ ਰੋਮ ਦਾ ਅਦਬ ਹੋਣਾ ਚਾਹੀਦਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾ ਦਿੱਤਾ ਗੁਰੂ ਪਿਆਰੇ ਸਿੱਖਾਂ ਦੇ ਅੰਦਰ ਕੇਸ ਕਤਲ ਨਾ ਕਰਾਉਣ ਦੀ ਪਰੰਪਰਾ ਜਿਹੜੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਪ੍ਰਾਰੰਭ ਨਹੀਂ ਹੋਈ, ਬਲਕਿ ਇਹਦੀ ਮਰਿਆਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਪ੍ਰਾਰੰਭ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਨਾ ਭਾਈ ਆਹ ਜਿਹੜੇ ਸਰੀਰ ਦੇ ਕੇਸ ਨੇ ਨਾ, ਪੈਰ ਦੇ ਬੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਇਹ ਤੂੰ ਆਪ ਪੈਦਾ ਨਹੀਂ ਕੀਤੇ। ਜਿਵੇਂ ਆਪਣੀਆਂ ਬਾਹਾਂ ਤੋਂ ਪੈਦਾ ਨਹੀਂ ਕੀਤੀਆਂ, ਜਿਵੇਂ ਆਪਣੀਆਂ ਲੱਤਾਂ ਤੋਂ ਪੈਦਾ ਨਹੀਂ ਕੀਤੀਆਂ, ਜਿਵੇਂ ਆਪਦਾ ਦਿਲ ਜਿਗਰ ਫੇਫੜੇ ਅੱਖਾਂ ਨੱਕ ਤੋਂ ਪੈਦਾ ਨਹੀਂ ਕੀਤਾ, ਉਵੇਂ ਇਹ ਕੇਸ ਵੀ ਤੂੰ ਆਪ ਪੈਦਾ ਨਹੀਂ ਕੀਤੇ, ਇਹ ਅਕਾਲ ਪੁਰਖ ਦੇ ਪੈਦਾ ਕੀਤੇ। ਤੇ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਅੰਗਾਂ ਨੂੰ ਤੋੜਨਾ, ਭੰਨਣਾ, ਵਿਗਾੜਨਾ ਇਹ ਅਕਾਲ ਪੁਰਖ ਦੇ ਹੁਕਮ ਦੀ ਉਲੰਘਣਾ ਹੈ। ਤੇ ਵਾਹਿਗੁਰੂ ਦੀ ਹੁਕਮ ਦੀ ਉਲੰਘਣਾ ਤੋਂ ਵੱਡਾ ਗੁਨਾਹ ਕਿਹੜਾ ਹੈ ਗੁਰੂ ਪਿਆਰੀ? ਕੋਈ ਵੀ ਨਹੀਂ। ਕੋਈ ਪੇਂਟਰ ਬਹੁਤ ਵੱਡਾ ਤਸਵੀਰ ਬਣਾ ਦੇ ਤੇ ਅਸੀਂ ਗੁਰੂ ਪਿਆਰੀ ਉਸ ਤਸਵੀਰ ਦੇ ਵਿੱਚ ਕੋਈ ਹਿੱਸਾ ਕੱਟ ਦਈਏ ਜਾਂ ਫਾਲਤੂ ਜੋੜ ਦਈਏ, ਤੇ ਇਹ ਉਸ ਕਲਾਕਾਰ ਦੀ ਗੁਰੂ ਪਿਆਰੀ ਤੌਹੀਨ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਐ ਜਿੰਦੇ ਉਹ ਜਿਹੜਾ ਜਗਤ ਦਾ ਮਾਲਕ ਅਕਾਲ ਪੁਰਖ ਹੈ ਨਾ ਹਰੀ ਵਾਹਿਗੁਰੂ, ਉਹ ਆਤਮਾ ਰੂਪ ਹੋ ਕੇ ਤੇਰੇ ਅੰਦਰ ਬੈਠਾ ਹੈ। ਰੰਗੋ ਕੀ ਨਾ ਮਾਣਿਸ, ਤੂੰ ਉਸ ਅਕਾਲ ਪੁਰਖ ਦੇ ਨਾਲ ਪਿਆਰ ਪਾ, ਉਸ ਅਕਾਲ ਪੁਰਖ ਨਾਲ ਸਾਂਝ ਪਾ, ਹੰਕਾਰ ਨਾ ਕਰ। ਜੋ ਵਾਹਿਗੁਰੂ ਤੇਰੇ ਅੰਦਰ ਹੈ ਨਾ, ਜੋ ਪਰਮੇਸ਼ਵਰ ਤੇਰੇ ਅੰਦਰ ਹੈ, ਤੂੰ ਉਹਦੇ ਨਾਲ ਸਾਂਝ ਪਾਉਣ ਦਾ ਯਤਨ ਕਰ। ਆ ਬਾਹਰੀ ਚੀਜ਼ਾਂ ਦਾ ਹੰਕਾਰ ਕਰਨਾ ਜਿਹੜਾ ਇਹ ਛੱਡ ਦੇ, ਇਹ ਮਾੜਾ ਹੈ ਹੰਕਾਰ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਪਿਆਰੀ ਇੱਥੇ ਸਾਨੂੰ ਸਮਝਾਉਂਦੇ ਨੇ, ਅੱਗੇ ਦੱਸਦੇ ਨੇ।
ਸਹਿ ਨੇੜਾ ਤਨ ਕਮਲੀਏ, ਬਾਹਰ ਕਿਆ ਢੂੰਡੇ।
ਸਹਿ ਨੇੜਾ, ਸਹਿ ਦਾ ਅਰਥ ਕੀ ਹੈ ਗੁਰੂ ਪਿਆਰੀਓ? ਸਹਿ ਦਾ ਅਰਥ ਹੈ ਮਾਲਕ, ਤੇ ਮਾਲਕ ਕੌਣ ਹੈ? ਮਾਲਕ ਹੈ ਗੁਰੂ ਪਿਆਰੀਓ ਅਕਾਲ ਪੁਰਖ, ਵਾਹਿਗੁਰੂ ਮਾਲਕ ਹੈ। ਅਸੀਂ ਜਿਹੜੇ ਦੁਨੀਆਂ 'ਚ ਮਾਲਕ ਬਣੇ ਬੈਠੇ ਹਾਂ ਨਾ ਗੁਰੂ ਪਿਆਰੀਓ, ਕੋਈ ਜ਼ਮੀਨ ਦਾ, ਕੋਈ ਜਾਇਦਾਦ ਦਾ, ਕੋਈ ਕੋਠੀਆਂ ਦਾ, ਕੋਈ ਕਾਰਾਂ ਦਾ, ਇਹ ਸਾਡੀ ਮਾਲਕੀ ਜਿਹੜੀ ਹੈ ਇਹ ਤਾਂ ਖਤਮ ਹੋ ਜਾਣੀ ਹੈ, ਇਹ ਨਹੀਂ ਰਹਿਣ ਵਾਲੀ ਹੈ। ਕਈ ਵਾਰੀ ਤਾਂ ਮਨੁੱਖ ਦੇ ਸਰੀਰ 'ਚ ਰਹਿੰਦਿਆਂ ਗੁਰੂ ਪਿਆਰੀਓ ਮਾਲਕੀ ਖਤਮ ਹੋ ਜਾਂਦੀ ਹੈ। ਅਸਲੀ ਜਿਹੜਾ ਮਾਲਕ ਹੈ ਉਹ ਅਕਾਲ ਪੁਰਖ ਹੈ, ਵਾਹਿਗੁਰੂ ਹੈ। ਤੇ ਅਕਾਲ ਪੁਰਖ ਵਾਹਿਗੁਰੂ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਵਰਤਦੇ ਨੇ ਸਹੁ। ਸਹੁ ਦਾ ਅਰਥ ਹੀ ਹੁੰਦਾ ਪਤੀ ਮਾਲਕ। ਕੀ ਕਹਿੰਦੇ ਨੇ ਗੁਰੂ ਪਿਆਰੀ? ਕਹਿੰਦੇ ਸਹੁ ਨੇੜਾ ਧਨ ਕਮਲੀਏ। ਇੱਥੇ ਧਨ ਦਾ ਮਤਲਬ ਹੈ ਗੁਰੂ ਪਿਆਰੀ ਫੇਰ ਜਿੰਦ। ਹੇ ਕਮਲੀਏ ਜਿੰਦੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ, ਕਦੇ ਆਪਣੇ ਆਪ ਨਾਲ ਗੱਲਾਂ ਕਰੋ, ਆਪਣੀ ਜਿੰਦ ਨੂੰ ਕਹੋ। ਹੇ ਕਮਲੀਏ ਜਿੰਦੇ, ਸਹੁ ਨੇੜੇ, ਉਹ ਵਾਹਿਗੁਰੂ ਤੇਰੇ ਨੇੜੇ ਹੈ। ਕਿੰਨਾ ਨੇੜੇ ਹੈ ਇਹ ਦੱਸਿਆ ਨਹੀਂ ਜਾ ਸਕਦਾ ਗੁਰੂ ਪਿਆਰਿਓ। ਦੋ ਚੀਜ਼ਾਂ ਸਾਨੂੰ ਦਿਖਾਈ ਨਹੀਂ ਦਿੰਦੀਆਂ, ਕਿਹੜੀਆਂ ਗੁਰੂ ਪਿਆਰਿਓ? ਇੱਕ ਤਾਂ ਉਹ ਚੀਜ਼ ਸਾਨੂੰ ਦਿਖਾਈ ਨਹੀਂ ਦਿੰਦੀ ਜਿਹੜੀ ਸਾਡੇ ਸਭ ਤੋਂ ਵੱਧ ਨੇੜੇ ਹੁੰਦੀ ਹੈ, ਤੇ ਇੱਕ ਉਹ ਚੀਜ਼ ਦਿਖਾਈ ਨਹੀਂ ਦਿੰਦੀ ਜਿਹੜੀ ਸਾਡੇ ਤੋਂ ਸਭ ਤੋਂ ਵੱਧ ਦੂਰ ਹੁੰਦੀ ਹੈ। 10 ਕਿਲੋਮੀਟਰ ਕੋਈ ਚੀਜ਼ ਪਈ ਹੈ ਸਾਨੂੰ ਦਿਖਾਈ ਨਹੀਂ ਦੇਵੇਗੀ, ਸਾਡੇ ਬਿਲਕੁਲ ਕਰੀਬ ਕੋਈ ਵਸਤੂ ਪਈ ਹੈ ਉਹ ਵੀ ਸਾਨੂੰ ਦਿਖਾਈ ਨਹੀਂ ਦੇਵੇਗੀ। ਤੁਸੀਂ ਅਖਬਾਰ ਲੈ ਲਓ, ਕਿਤਾਬ ਲੈ ਲਓ, ਇਹਨੂੰ ਆਪਣੀਆਂ ਅੱਖਾਂ ਤੋਂ ਫੁੱਟ ਡੇਢ ਫੁੱਟ ਦੀ ਦੂਰੀ 'ਤੇ ਰੱਖੋਗੇ ਤਾਂ ਤੁਸੀਂ ਪੜ੍ਹ ਸਕੋਗੇ। ਜੇ ਅਖਬਾਰ ਨੂੰ, ਕਿਤਾਬ ਨੂੰ ਤੁਸੀਂ ਆਪਣੀਆਂ ਅੱਖਾਂ ਦੇ ਉੱਤੇ ਰੱਖ ਲਓਗੇ ਫਿਰ ਪੜ੍ਹਿਆ ਨਹੀਂ ਜਾਣਾ ਗੁਰੂ ਪਿਆਰੇ। ਅੱਖਰ ਦਿਸਦੇ ਨਹੀਂ, ਕਿਉਂ ਨਹੀਂ ਦਿਸਦੇ ਅੱਖਰ? ਕਿਉਂਕਿ ਬਹੁਤ ਕਰੀਬ ਆ ਗਏ ਅੱਖਾਂ ਦੇ, ਨੇੜੇ ਆ ਗਏ ਅੱਖਾਂ ਦੇ। ਹੋਰ ਤਾਂ ਹੋਰ ਗੁਰੂ ਪਿਆਰੀ, ਸਾਰੀ ਦੁਨੀਆਂ ਨੂੰ ਦੇਖਣ ਵਾਲੀ ਅੱਖ ਜਿਹੜੀ ਹੈ ਨਾ, ਉਹ ਆਪਦੇ ਅੰਦਰ ਪਏ ਹੋਏ ਮਿੱਟੀ ਦੇ ਕਣ ਜਾਂ ਮੱਛਰ ਨੂੰ ਨਹੀਂ ਦੇਖ ਸਕਦੀ। ਸਾਨੂੰ ਕਿਸੇ ਦੀ ਸਹਾਇਤਾ ਲੈਣੀ ਪੈਂਦੀ ਹੈ ਵੀ ਅੱਖ 'ਚ ਮਿੱਟੀ ਦਾ ਕਣ ਪੈ ਗਿਆ, ਮੱਛਰ ਪੈ ਗਿਆ, ਕੱਢ ਦਿਓ, ਦੇਖੀ ਜਿਹੜਾ ਹੈਗਾ, ਦੇਖ ਹੀ ਨਹੀਂ ਸਕਦੀ ਅੱਖ। ਜਿਵੇਂ ਅੱਖ ਆਪਦੇ ਅੰਦਰ ਪਏ ਮਿੱਟੀ ਦੇ ਕਣ ਨੂੰ, ਮੱਛਰ ਨੂੰ ਦੇਖ ਨਹੀਂ ਸਕਦੀ ਕਿਉਂਕਿ ਉਹ ਬਹੁਤ ਕਰੀਬ ਹੁੰਦਾ, ਅੰਦਰ ਹੀ ਹੁੰਦਾ ਅੱਖ ਦੇ, ਇਸੇ ਤਰ੍ਹਾਂ ਵਾਹਿਗੁਰੂ ਸਾਨੂੰ ਇਸ ਕਰਕੇ ਨਹੀਂ ਦੱਸਦਾ ਗੁਰੂ ਪਿਆਰੀਓ ਕਿਉਂਕਿ ਉਹ ਸਾਡੇ ਅੰਦਰ ਹੈ, ਸਾਡੇ ਨੇੜੇ ਹੈ। ਸਭ ਨੇੜਾ ਹੈ ਧਨ ਕਮਲੀਏ, ਬਾਹਰ ਕਿਆ ਢੂੰਡੇ, ਬਾਹਰ ਕੀ ਲੱਭਦੀ ਫਿਰਦੀ? ਹੇ ਜਿੰਦੇ ਕਮਲੀਏ, ਤੂੰ ਬਾਹਰ ਕੀ ਲੱਭਦੀ ਫਿਰਦੀ ਹੈ? ਉਹ ਮਾਲਕ ਵਾਹਿਗੁਰੂ ਤੇਰੇ ਅੰਦਰ ਬੈਠਾ ਹੈ। ਫਰੀਦ ਜੀ ਨੇ ਕਿਹਾ ਨਾ, ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਹੈ, ਵਸੀ ਰੱਬ ਹੇ ਆਲੀ ਹੈ, ਬਾਹਰ ਕਿਆ ਢੂੰਡੇ। ਕੀ ਜੰਗਲ ਜੰਗਲ ਫਿਰਦੇ ਹੋ, ਕੰਡਿਆਂ ਨੂੰ ਮਿਧਦੇ, ਸੱਪਾਂ ਦੀਆਂ ਸਿਰੀਆਂ ਨੂੰ ਮਿਧਦੇ, ਜਿਸ ਈਸ਼ਵਰ ਨੂੰ, ਜਿਸ ਮਾਲਕ ਨੂੰ, ਜਿਸ ਵਾਹਿਗੁਰੂ ਨੂੰ ਤੁਸੀਂ ਲੱਭਦੇ ਫਿਰਦੇ ਹੋ ਪੁਰਖੋ, ਉਹ ਤਾਂ ਤੁਹਾਡੇ ਅੰਦਰ ਬੈਠਾ ਹੈ, ਤੁਹਾਡੇ ਵਿੱਚ ਬੈਠਾ ਹੈ, ਤੁਹਾਡੇ ਅੰਦਰ ਬੈਠਾ ਹੈ। ਤੁਸੀਂ ਅੰਤਰਮੁਖੀ ਹੋਣ ਦਾ ਯਤਨ ਕਰੋ। ਤੁਸੀਂ ਬਾਹਰਲੀਆਂ ਵਸਤੂਆਂ ਨੂੰ ਦੇਖ ਕੇ ਹੀ ਅਭਿਮਾਨੀ ਹੋਈ ਜਾਂਦੇ ਹੋ, ਹੰਕਾਰੀ ਹੋਈ ਜਾਂਦੇ ਹੋ, ਇਹ ਪਾਤਸ਼ਾਹ ਜੀ ਗੁਰੂ ਪਿਆਰੀ ਸਾਨੂੰ ਦੱਸਦੇ ਨੇ। ਤਾਂ ਅੱਗੇ ਆਖਦੇ ਨੇ,
ਟੈਕੀਆਂ ਦੇਹੇ ਸਲਾਈਆਂ ਨੈਣੀ, ਭਾਵ ਕਾ ਕਰ ਸੀਗਾਰੇ।
ਮਹਾਰਾਜ ਅਸੀਂ ਪੁੱਛਦੇ ਹਾਂ, ਮਹਾਰਾਜ ਜੇ ਵਾਹਿਗੁਰੂ ਸਾਡੇ ਅੰਦਰ ਬੈਠਾ ਹੈ, ਅਸੀਂ ਉਹਨੂੰ ਦੇਖਣਾ ਹੈ, ਕਿਵੇਂ ਦੇਖ ਸਕਦੇ ਹਾਂ, ਕਿਵੇਂ ਜਾਣ ਸਕਦੇ ਹਾਂ ਉਹਨੂੰ ਜਿਹੜਾ ਸਾਡੇ ਅੰਦਰ ਬੈਠਾ ਹੈ? ਸਾਨੂੰ ਤਾਂ ਪਤਾ ਹੀ ਕੁਛ ਨਹੀਂ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਸਾਨੂੰ ਫਿਰ ਤਰੀਕਾ ਦੱਸਦੇ ਨੇ। ਐਸੀ ਗੱਲ ਨਹੀਂ ਗੁਰੂ ਪਿਆਰਿਓ ਕਿ ਅੰਦਰ ਬੈਠੇ ਵਾਹਿਗੁਰੂ ਨੂੰ ਤੁਸੀਂ ਦੇਖ ਹੀ ਨਹੀਂ ਸਕਦੇ, ਦੇਖ ਸਕਦੇ ਹਾਂ। गुरु नानक साहब महाराज कहते पुरखो देख सकते हो पर एक तरीका है। महाराज दसो तरीका की है, तो तरीका की दसते हैं सतगुरु जी कहते भै किया देह सलाइया नैनी। भै इत भै का मतलब है अदब डर। देखो गुरु प्यारी कि कमाल की गल, जे तो डर हैगा दुनिया का फिर तो यह हैगा औगण, तो जे डर हैगा गुरु का तो अकाल पुरख का फिर यह गुण है। जो मनुख कहे ना कि मैं पातशाह तो भय करद गुरु तो भय करद तो यह गुण है, तो जे कहे कि मैं तो फलाने तो डरदा मैं तो फलाने तो डरदा फिर औगण। सतगुरां ने सानू समझाया कहिंदे अकाल पुरख तो भय मनो दुनिया तो भय ना मनो, जिहड़ा वाहिगुरु तो भय मनदा वह दुनिया तो भय नहीं मनदा, तो जिहड़ा वाहिगुरु का भय पालदा ना गुरु प्यारी उहदे मन दे विच प्यार भी हुंदा। आसा दी वार दे विच पातशाह कहिंदे जिन मन पाओ तिना मन पाओ, जिन्हां दे मनां दे विच रब का भय उन्हां दे मनां दे विच रब का प्यार भी हैगा वाहिगुरु का प्यार भी हैगा। जिहड़ा दुनिया तो डरदा है वह परमात्मा तो नहीं डरता, तो जिहड़ा परमात्मा तो डरता वह दुनिया तो नहीं डरता है, वह बेपरवाह हुंदा गुरु प्यारियो जिहड़ा वाहिगुरु के भय नूं अपने मन दे विच पालदा है। तो गुरु नानक साहब महाराज की कहते हैं कहते जिवें अखां च सुरमा पाउने हो ना उवें कहते भय दीआं सलाइआं जिहड़ीआं नहीं रब्बी अदब दीआं सलाइआं ये अपनिया हिरदे रूपी अखां दे विच पा लो। तुसीं देखना चाहुंदे हो ना अंदर बैठे वाहिगुरु नूं तो सब तो पहला अपने हिरदे च उहदा अदब लैके आओ, उहदा भय लैके आओ, उहदा डर लैके आओ। मैं गुनाह करदा है मैनूं कोई वेखदा तां नहीं, अकाल पुरख जरूर वेखदा हुंदा गुरु प्यारियो। इको कहानी आपां पढ़दे हां ना कि एक बाबे कोले साधु कोले दो बंदे आए चेले बनन वास्ते, उन्होंने दोनों ने कबूतर दिते कहिंदे जाओ मार के लियाओ, पर उत्थे मारना जिथे कोई वेंदा ना होवे। एक उवे ले आया मार के, दूजा ज्यौंदा ले आया। कहिंदे भाई तू नहीं मारिया? कहिंदा जी मैनू कोई ऐसी जगह लभी नहीं जिथे कोई वेंदा नहीं सी, मैनू तां हर जगह दे उत्ते कोई ना कोई वेंदा नजर आया, किते रुख किते पंछी, ते जे मैं हनेरे च गया ते मेरा अपना मेरा वाहिगुरु मैनू वेखदा सी। किड्डी हैरानी की गल है, मनुख गुरु प्यारी गुनाह करदा है इस गल का ख्याल रखता भी कोई बंदा तो नहीं देता, क्योंकि बंदिया का डर है, पर वो ये नहीं समझता भी भलिया मानसा जे बंदे नहीं बहते फिर की है, तेरे अंदर बैठा तेरा ईश्वर तो वेख ही रहा ना, तू पाप करता पिया धक्का करता पिया जबर करता पिया, तेरा मालिक तेरे अंदर बैठा वह तो देखता है ना। मेरा पता लग गया किसी मैं चोरी कर ली बेईमानी कर ली कि पता लग गया? छड़ो गुरु प्यारियो, गुरु घर आके धार्मिक स्थानों के आके भी जोड़े अपराध करते हैं बंदियों तो डरते हैं, बंदे ने तो वेखे नहीं, भले मानसो बंदे ने तो नहीं वेख्या पर गुरु ने तो वेख लिया ना, गुरु ने तो जान लिया ना। पर यह गल ता मनू जो गुरु का भय होगा, जो गुरु ने हाजर नाजर बंदा समझता होगा, तो गुरु ने हाजर नाजर ही नहीं समझना गुरु प्यारियो फिर बंदियों तो डरदा गुरु तो नहीं डरदा। धन गुरु नानक साहब कहते पुरखा जो तू मालक नू पाउने ना भै किए देह सलाइया नैनी भाव का कर सिंगारो। ते शिंगार की दा कर? शिंगार कर भावना दा प्यार दा, रब दा भै अपने अंदर लिया ते प्यार करो उस मालक नू, वाहिगुरु नू प्यार करेगा वाहिगुरु तैनू प्यार करेगा। ये पातशाह दसदे ने
ता सुहागण जानिया लागी सह धरे प्यारे।
सुहागन कौन होंगी है गुरु प्यारे? अपना समाजिक जीव है समाज के विचरते हैं, सुहागन वो है जिहदा पति जिहदे नाल रहिंदा है और उसनू स्नेह करता प्यार करता, उन्हें सुहागन कहने। तो श्री गुरु नानक देव जी महाराज कहते जे तू अपने हिरदे च अदब लै आऊंगी जिंदे, जे तू वाहिगुरु में प्यार कर लग जाएगी जिंदे, फिर की होएगा? कहते वाहिगुरु तेनू प्यार करेगा। जा सहो धरे प्यारो, तो जो वाहिगुरु तेनू प्यार करेगा तां सुहागण जानिया लागी, फिर तू सुहागण मन्नी जाएगी। हे जिंदे फिर तू मालक दी सुहागण जिहड़ी है मन्नी जाएगी, फिर तू वाहिगुरु दे अंग संग बैठी मन्नी जाएगी, जे तू वाहिगुरु नू प्यार करेगी वाहिगुरु तेनू प्यार करेगा। किनू कह रहे ने? जिंदगी नू कह रहे ने, जिंद नू कह रहे ने, आत्मा नू कह रहे ने गुरु प्यारियो गुरु नानक साहब महाराज। ਅੱਗੇ ਦੱਸਦੇ ਨੇ
ਪਿਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਪਾਵੇ।
ਇਹ ਦੂਸਰਾ ਗੁਰੂ ਪਿਆਰੀ ਉਪਦ ਹੈ, ਕਹਿੰਦੇ ਇਆਣੀ ਬਾਲੀ ਕਿਆ ਕਰੇ। ਇਆਣੀ ਦਾ ਮਤਲਬ ਕੀ ਹੈ ਗੁਰੂ ਪਿਆਰੀ, ਨਾ ਸਮਝ। ਬਾਲੀ ਦਾ ਮਤਲਬ ਹੈ ਬਾਲਕੀ, ਨਿਆਣੀ ਕੁੜੀ, ਨਾ ਸਮਝ ਕੁੜੀ। ਹੁਣ ਨਾ ਸਮਝ ਕੁੜੀ ਕੌਣ ਹੈ ਗੁਰੂ ਪਿਆਰੀ? ਜਿੰਦ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਇਆਣੀ ਬਾਲੀ ਕਿਆ ਕਰੇ। ਕਹਿੰਦੇ ਨਿਆਣੀ ਜਿੰਦ ਜਿਹੜੀ ਹੈ, ਛੋਕਰੀ ਜਿਹੜੀ ਹੈ ਨਿਆਣੀ, ਬੱਚੀ ਹੈ ਜਿਹੜੀ ਨਿਆਣੀ, ਕੀ ਕਰ ਸਕਦੀ ਹੈ? ਜਾ ਧਨ ਕੰਤ ਨਾ ਭਾਵੈ। ਜੇ ਕਹਿੰਦੇ ਮਾਲਕ ਨੂੰ ਚੰਗਾ ਹੀ ਨਹੀਂ ਲੱਗਦਾ ਤਾਂ, ਜਾਂ ਮਾਲਕ ਨੂੰ ਇਹ ਚੰਗੀ ਨਹੀਂ ਲੱਗਦੀ ਤਾਂ, ਜਾ ਧਨ ਕੰਤ ਨਾ ਭਾਵੈ। ਜਦੋਂ ਉਸ ਜਿੰਦ ਨੂੰ, ਉਸ ਨਿਆਣੀ ਬਾਲੜੀ ਨੂੰ ਮਾਲਕ ਪਿਆਰ ਹੀ ਨਹੀਂ ਕਰਦਾ, ਜਿੰਦ ਕੀ ਕਰ ਸਕਦੀ? ਇਹ ਵੀ ਵੱਡਾ ਸਵਾਲ ਹੈ ਗੁਰੂ ਪਿਆਰੇ। ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਦੇਖੋ ਗੁਰੂ ਪਿਆਰਿਓ, ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਨਾਂ ਨੇ ਸਾਨੂੰ ਰੂਹਾਨੀਅਤ ਦਾ ਗਿਆਨ ਸਮਝਾਉਣ ਵਾਸਤੇ ਸੰਸਾਰ ਦੀਆਂ ਉਦਾਹਰਨਾਂ ਦਿੱਤੀਆਂ ਨੇ, ਉਹਨਾਂ ਚੀਜ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਜਿਹਨਾਂ ਨਾਲ ਸਾਡਾ ਰੋਜ਼ਮਰਾ ਵਾਹ ਵਾਸਤਾ ਪੈਂਦਾ। ਹੁਣ ਅਸੀਂ ਆਮ ਹੀ ਪਰਿਵਾਰਾਂ 'ਚ ਦੇਖਦੇ ਹਾਂ, ਲੜਕੀ ਵਿਆਹੀ ਜਾਂਦੀ ਹੈ, ਜੇ ਉਹਦਾ ਗੁਰੂ ਪਿਆਰੀ ਪਤੀ ਉਹਨੂੰ ਸਦੇ ਨਹੀਂ ਕਰਦਾ, ਫਿਰ ਉਹ ਵਿਚਾਰੀ ਕੀ ਕਰੇ, ਕੀ ਕਰਦੀ ਆ ਉਹ? ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਪਿਆਰੇ ਅਗਲੀ ਪੰਕਤੀ 'ਚ ਹੋਰ ਸਪਸ਼ਟ ਕਰਦੇ ਨੇ, ਕੀ ਆਖਦੇ ਨੇ,
ਕਰਨ ਪਲਾਹੋ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੈ।
ਕਰਨ ਪਲਾਹ ਕਰੇ ਬਹੁ ਤੇਰੇ, ਕਰਨ ਪਲਾਹ ਦਾ ਮਤਲਬ ਹੈ ਤਰਲੇ ਮਿਣਤਾਂ, ਕਰੇ ਬਹੁ ਤੇਰੇ। ਫਿਰ ਜੇ ਮਾਲਕ ਪਤੀ ਜਿਹੜਾ ਹੈ ਉਹਨੂੰ ਗੁਰੂ ਪਿਆਰੇ ਉਹ ਚੰਗਾ ਨਹੀਂ ਨਾ ਸਮਝਦਾ, ਫਿਰ ਉਹ ਤਰਲੇ ਕਰਦੀ ਹੈ, ਮਿਣਤਾਂ ਕਰਦੀ ਹੈ। ਕਹਿੰਦੇ ਕਰਨ ਪਲਾਹ, ਕਰਨ ਪਲਾਹ ਦਾ ਮਤਲਬ ਹੈ ਤਰਲੇ ਮਿਣਤਾਂ, ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ। ਪਰ ਇਹਦੇ ਬਾਵਜੂਦ ਵੀ ਕਹਿੰਦੇ ਉਹ ਜਿੰਦ ਰੂਪੀ ਇਸਤਰੀ ਪਤੀ ਦੇ ਮਹਿਲ ਨੂੰ, ਪਤੀ ਦੇ ਘਰ ਨੂੰ ਨਹੀਂ ਪਾ ਸਕਦੀ। ਤਰਲੇ ਕੱਢਦੀ ਹੈ, ਮਿਣਤਾਂ ਕਰਦੀ ਹੈ, ਤਰਲੇ ਕੱਢਦੀ ਹੈ, ਮਿਣਤਾਂ ਕਰਦੀ ਹੈ। ਇਹਦੇ ਬਾਵਜੂਦ ਵੀ ਕਹਿੰਦੇ ਉਹ ਇਸਤਰੀ, ਉਹ ਪਤੀ, ਪਤਨੀ ਜਿਹੜੀ ਹੈ ਆਪਣੇ ਪਤੀ ਦੇ ਘਰ ਨੂੰ ਨਹੀਂ ਪਾ ਸਕਦੀ। ਹੁਣ ਇੱਥੇ ਉਦਾਹਰਨ ਪਤੀ ਪਤਨੀ ਦੀ ਜ਼ਰੂਰ ਦਿੱਤੀ ਜਾ ਰਹੀ ਹੈ, ਪਰ ਗੁਰੂ ਪਿਆਰੇ ਗੱਲ ਕੀਤੀ ਜਾ ਰਹੀ ਹੈ ਆਤਮਾ ਅਤੇ ਪਰਮਾਤਮਾ ਦੀ। ਜੇ ਆਤਮਾ ਨੂੰ ਪਰਮਾਤਮਾ ਜਿਹੜਾ ਹੈ ਉਹ ਨਹੀਂ ਪਾਉਂਦਾ, ਤੇ ਆਤਮਾ ਫਿਰ ਅਰਦਾਸਾਂ ਕਰਦੀ ਹੈ, ਬਿਲਕਦੀ ਹੈ, ਬੇਨਤੀਆਂ ਕਰਦੀ ਹੈ, ਜੋਦੜੀਆਂ ਕਰਦੀ ਹੈ, ਪਰ ਫਿਰ ਵੀ ਗੁਰੂ ਪਿਆਰਿਓ ਕਹਿੰਦੇ ਇੰਨੇ ਅਰਦਾਸ, ਬੇਨਤੀ, ਜੋਦੜੀ ਕਰਨ ਦੇ ਬਾਵਜੂਦ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਮਹਿਲ ਰੂਪੀ ਘਰ ਨੂੰ ਨਹੀਂ ਪਾਉਂਦੀ, ਨਹੀਂ ਪਾ ਸਕਦੀ, ਤਾਂ ਫਿਰ ਕੀ ਹੁੰਦਾ? ਤਾਂ ਪਾਤਸ਼ਾਹ ਦੱਸਦੇ ਨੇ,
ਵਿਣ ਕਰਮਾ ਕਿਛੁ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ।
ਜੇ ਬਹੁ ਤੇਰਾ ਧਾਵੈ, ਕਹਿੰਦੇ ਜੇ ਕੋਈ ਬਹੁਤਾ ਹੀ ਧਾਵੇ, ਬਹੁਤਾ ਹੀ ਭੱਜ ਨੱਠ ਕਰੇ। ਪਰ ਇੱਕ ਗੱਲ ਚੇਤੇ ਰੱਖਿਓ, ਵਿਣ ਕਰਮਾ ਕਿ ਛੁਪਾਈਐ ਨਾਹੀ, ਬਿਨਾਂ ਬਖਸ਼ਿਸ਼ ਤੋਂ, ਬਿਨਾਂ ਉਹਦੀ ਕਿਰਪਾ ਤੋਂ, ਬਿਨਾਂ ਉਹਦੀ ਨਜ਼ਰ ਤੋਂ, ਕਹਿੰਦੇ ਕੁਝ ਨਹੀਂ ਪੈਂਦਾ, ਕੁਝ ਨਹੀਂ ਪਾਇਆ ਜਾ ਸਕਦਾ। ਜੇ ਗੁਰੂ ਪਿਆਰੇ ਵਾਹਿਗੁਰੂ ਨੂੰ ਚੰਗੇ ਨਹੀਂ ਨਾ ਲੱਗਦੇ, ਅਸੀਂ ਜਿੰਨੀਆਂ ਮਰਜ਼ੀ ਅਰਦਾਸਾਂ ਕਰੀ ਜਾਈਏ, ਬੇਨਤੀਆਂ ਕਰੀ ਜਾਈਏ, ਤਰਲੇ ਕੱਢੀ ਜਾਈਏ, ਮਿੰਟਾਂ ਕੱਢੀ ਜਾਈਏ, ਕਹਿੰਦੇ ਬਿਨਾਂ ਉਹਦੀ ਨਜ਼ਰ ਤੋਂ, ਬਿਨਾਂ ਉਹਦੀ ਕਿਰਪਾ ਤੋਂ, ਬਿਨਾਂ ਉਹਦੀ ਬਖਸ਼ਿਸ਼ ਤੋਂ, ਕਹਿੰਦੇ ਕੁਛ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਭੱਜੇ ਫਿਰੀਏ। ਫਿਰ ਗੁਰੂ ਪਿਆਰੀ ਕਰੀਏ ਕੀ? ਕਿਉਂ ਨਹੀਂ ਨਜ਼ਰ ਕਰਦਾ ਉਹ ਵਾਹਿਗੁਰੂ, ਕਿਉਂ ਪਸੰਦ ਨਹੀਂ ਕਰਦਾ? ਅਸੀਂ ਅਰਦਾਸ ਕਰਦੇ ਹਾਂ, ਅਸੀਂ ਬੇਨਤੀਆਂ ਕਰ ਰਹੇ ਹਾਂ, ਅਸੀਂ ਤਰਲੇ ਕੱਢ ਰਹੇ ਹਾਂ, ਅਸੀਂ ਮਿੰਟਾਂ ਕੱਢ ਰਹੇ ਹਾਂ, ਉਹ ਮਾਲਕ ਸਾਡੇ ਵੱਲ ਹੀ ਕਿਉਂ ਨਹੀਂ ਨਜ਼ਰ ਮਾਰ ਕੇ ਦੇਖਦਾ? ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਾਈ ਜਿੰਦੋ, ਤੁਹਾਨੂੰ ਉਹ ਇਸ ਕਰਕੇ ਨਹੀਂ ਪਸੰਦ ਕਰਦਾ ਕਿਉਂਕਿ ਤੁਹਾਡੇ ਅੰਦਰ ਕਮੀਆਂ ਨੇ, ਤੇ ਜਿੰਨਾ ਚਿਰ ਉਹ ਕਮੀਆਂ ਦੂਰ ਨਹੀਂ ਕਰਦੇ, ਜਿੰਨੇ ਮਰਜ਼ੀ ਤਰਲੇ ਮਿੰਟਾਂ ਕੱਢੀ ਜਾਏ। ਉਹ ਮਹਾਰਾਜ ਕਿਹੜੀਆਂ ਕਮੀਆਂ ਨੇ ਜਿਹਦੇ ਕਰਕੇ ਉਹ ਵਾਹਿਗੁਰੂ ਸਾਨੂੰ ਭਾਉਂਦਾ ਨਹੀਂ ਹੈ, ਸਾਨੂੰ ਉਹ ਪਸੰਦ ਨਹੀਂ ਕਰਦਾ? ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਕਮਜ਼ੋਰੀਆਂ ਦੱਸਦੇ ਨੇ, ਕਮੀਆਂ ਦੱਸਦੇ ਨੇ।
ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਨਾਹੀ ਸਮਾਣੀ।
ਉਹ ਜਿੰਦੇ, ਲੱਭ ਲੋਭ ਅਹੰਕਾਰ ਕੀ ਮਾਤੀ, ਤੂੰ ਤਾਂ ਅਹੰਕਾਰ, ਲੱਭ ਤੇ ਲੋਭ ਦੇ ਵਿੱਚ ਮਸਤ ਹੋਈ ਪਈ। ਲੱਭ ਤੇਰੇ ਅੰਦਰ ਹੈ, ਲੱਭ ਕੀ ਹੁੰਦਾ ਗੁਰੂ ਪਿਆਰੇ? ਲੱਭ ਹੁੰਦਾ ਖਾਣ ਪੀਣ ਦਾ ਚਸਕਾ ਤੇ ਲੋਭ, ਲੋਭ ਕਿਸੇ ਵੀ ਚੀਜ਼ ਦਾ ਹੋ ਸਕਦਾ, ਕੱਪੜਿਆਂ ਦਾ ਲੋਭ, ਪੈਸੇ ਦਾ ਲੋਭ, ਧਨ ਦਾ ਲੋਭ, ਸ਼ੌਹਰਤ ਦਾ ਲੋਭ, ਵਡਿਆਈ ਦਾ ਲੋਭ, ਕਿਸੇ ਵੀ ਚੀਜ਼ ਦਾ ਲੋਭ ਹੋ ਸਕਦਾ। ਕਹਿੰਦੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ। ਮਾਇਆ ਦੇ ਵਿੱਚ ਤਾਂ ਤੁਸੀਂ ਸਮਾਏ ਬੈਠੇ ਹੋ, ਲੱਭ ਤੁਹਾਡੇ ਅੰਦਰ ਹੈ। ਸਾਨੂੰ ਕਹਿ ਰਹੇ ਨੇ ਸਾਰਿਆਂ ਨੂੰ ਗੁਰੂ ਪਿਆਰਿਓ, ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ, ਜਿਹੜੇ ਅਸੀਂ ਸੁਣ ਰਹੇ ਹਾਂ, ਜਿਹੜੇ ਅਸੀਂ ਕੱਥ ਰਹੇ ਹਾਂ, ਸਾਨੂੰ ਸਾਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਹੈ ਕਿ ਉਹ ਵਾਹਿਗੁਰੂ ਇਸ ਕਰਕੇ ਤੁਹਾਨੂੰ ਚੰਗਾ ਨਹੀਂ ਸਮਝਦਾ ਕਿਉਂਕਿ ਤੁਸੀਂ ਲੱਭ ਲੋਭ ਤੇ ਹੰਕਾਰ ਦੇ ਵਿੱਚ ਮਸਤ ਹੋ, ਮਾਇਆ ਦੇ ਵਿੱਚ ਡੁੱਬੇ ਪਏ ਹੋ। ਇਹ ਪਾਤਸ਼ਾਹ ਦੱਸਦੇ ਨੇ,
ਇੰਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣ ਆਣੀ।
ਇੰਨੀ ਬਾਤੀ ਸਹ ਪਾਈਐ ਨਾਹੀ, ਇਹਨਾਂ ਗੱਲਾਂ ਦੇ ਨਾਲ ਉਹ ਮਾਲਕ ਨਹੀਂ ਪਾਇਆ ਜਾ ਸਕਦਾ। ਬਸ ਆਹ ਕਾਰਨ ਹੈ। ਅਸੀਂ ਅਰਦਾਸ ਕਰ ਲਈਏ, ਬੇਨਤੀ ਕਰ ਲਈਏ, ਜਿੰਨੀਆਂ ਮਰਜ਼ੀ ਤਰ ਲਏ ਮਿੰਨਤਾਂ ਕੱਢ ਲਈਏ, ਜਿੰਨਾ ਚਿਰ ਅੰਦਰੋਂ ਹੰਕਾਰ ਨਹੀਂ ਜਾਂਦਾ, ਲਾਲਚ ਨਹੀਂ ਜਾਂਦਾ, ਮਾਇਆ ਦਾ ਮੋਹ ਨਹੀਂ ਜਾਂਦਾ, ਉਹਨਾਂ ਚਿਰ ਕਹਿੰਦੇ ਗੱਲ ਬਣਦੀ ਨਹੀਂ ਹੈ। ਭਾਈ ਪੁਰਖੋ, ਇੰਨੀ ਬਾਤੀ ਇਹਨਾਂ ਗੱਲਾਂ ਨਾਲ, ਇਹਨਾਂ ਗੱਲਾਂ ਕਰਕੇ ਦੇਖੋ ਕਿੱਡੀ ਮਹਾਰਾਜ ਦੀ ਬਾਣੀ ਸਾਨੂੰ ਇਕੱਲੀ ਇਕੱਲੀ ਗੱਲ ਸਮਝਾਉਂਦੀ ਹੈ। ਇੰਨੀ ਬਾਤੀ ਇਹਨਾਂ ਗੱਲਾਂ ਨਾਲ, ਕਿਹੜੀਆਂ ਗੱਲਾਂ ਨਾਲ? ਲੱਭ ਲੋਭ ਅਹੰਕਾਰ ਕੀ ਮਾਤੀ, ਇਹਨਾਂ ਗੱਲਾਂ ਨਾਲ, ਮਾਇਆ ਮਾਹੇ ਸਮਾਣੀ, ਇਹਨਾਂ ਗੱਲਾਂ ਨਾਲ। ਸਭ ਪਾਈਐ ਨਾਹੀ, ਉਹ ਮਾਲਕ ਨਹੀਂ ਮਿਲਦਾ। ਭਈ ਕਾਮਣ ਇਆਣੀ, ਤੇ ਕਾਮਣ ਦਾ ਅਰਥ ਹੈ ਇਸਤਰੀ, ਤੇ ਇਆਣੀ ਦਾ ਮਤਲਬ ਹੈ ਨਾ ਸਮਝ। ਕਹਿੰਦੇ ਇਸਤਰੀ ਨਾ ਸਮਝ ਹੋ ਗਈ ਹੈ, ਸਮਝ ਹੀ ਨਹੀਂ ਰਹੀ ਹੈ ਵੀ ਮੈਂ ਆਪਣੇ ਔਗਣ ਦੂਰ ਕਰਾਂ, ਜਿਹੜੀਆਂ ਮੇਰੇ 'ਚ ਕਮੀਆਂ ਉਹ ਦੂਰ ਕਰਾਂ, ਜਿਨ੍ਹਾਂ ਕਰਕੇ ਮੇਰਾ ਪਤੀ ਵਾਹਿਗੁਰੂ ਮੈਨੂੰ ਪਸੰਦ ਨਹੀਂ ਕਰਦਾ, ਮੈਂ ਆਪਣੀਆਂ ਕਮੀਆਂ ਦੂਰ ਕਰਾਂ। ਕਮੀਆਂ ਨਹੀਂ ਦੂਰ ਕਰਦੀ, ਤਰਲੇ ਮਿਰਤਾਂ ਕੱਢੀ ਜਾਂਦੀ, ਕਮੀਆਂ ਦੂਰ ਕਰਨੀਆਂ ਪੈਣਗੀਆਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਪਿਆਰੇ ਦੱਸਦੇ ਨੇ, ਅੱਗੇ ਆਖਦੇ ਨੇ,
ਜਾਏ ਪੁਛੋ ਸੁਹਾਗਣੀ ਵਾਹੇ, ਕਿੰਨੀ ਬਾਤੀ ਸਹ ਪਾਈਐ।
ਮਹਾਰਾਜ ਫਿਰ ਅਸੀਂ ਕੀ ਕਰੀਏ? ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਏਸੀਆਂ ਹੋਣਗੀਆਂ ਨਾ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਪਤੀ ਮਾਲਕ ਨੂੰ ਪਾਇਆ ਸੁਹਾਗਣਾ, ਉਹਨਾਂ ਨੂੰ ਜਾ ਕੇ ਪੁੱਛੋ। ਇੱਥੇ ਕਹਿ ਤਾਂ ਰਹੇ ਨੇ ਗੁਰੂ ਪਿਆਰੇ, ਉਹ ਦੁਨਿਆਵੀ ਉਦਾਹਰਣ ਦੇ ਰਹੇ ਨੇ ਕਿ ਜਿਹੜੀਆਂ ਸੁਹਾਗਣਾਂ ਨੇ ਜਿਨ੍ਹਾਂ ਦਾ ਪਤੀ ਪਿਆਰ ਕਰਦਾ, ਉਹਨਾਂ ਨੂੰ ਜਾ ਕੇ ਪੁੱਛੋ ਕਿ ਤੁਹਾਡਾ ਪਤੀ ਤੁਹਾਨੂੰ ਪਿਆਰ ਕਿਵੇਂ ਕਰਦਾ। ਮਤਲਬ ਕੀ ਹੈ? ਮਤਲਬ ਇਹ ਕਿ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ, ਉਹ ਸਾਧੂ ਪੁਰਖ, ਉਹ ਬੰਦਗੀ ਵਾਲੇ ਪੁਰਖ, ਉਹ ਭਗਤੀ ਵਾਲੇ ਪੁਰਖ, ਉਹਨਾਂ ਨੂੰ ਜਾ ਕੇ ਪੁੱਛੋ ਵੀ ਤੁਹਾਨੂੰ ਵਾਹਿਗੁਰੂ ਨੇ ਕਿਵੇਂ ਪਾ ਲਿਆ, ਤੁਹਾਨੂੰ ਵਾਹਿਗੁਰੂ ਨੇ ਕਿਵੇਂ ਚੰਗਾ ਸਮਝ ਲਿਆ। ਜਾਏ ਪੁੱਛੋ ਸੁਹਾਗਣੀ ਵਾਹੈ, ਵਾਹੈ ਦਾ ਮਤਲਬ ਹੈ ਉਹਨਾਂ। ਜਾਏ ਪੁੱਛੋ, ਜਾ ਕੇ ਪੁੱਛੋ ਸੁਹਾਗਣੀ, ਸੁਹਾਗਣੀਆਂ ਨੂੰ ਕੀ ਪੁੱਛੀਏ ਮਹਾਰਾਜ? ਉਹਨਾਂ ਨੂੰ ਜਾ ਕੇ ਇਹ ਪੁੱਛੋ, ਕਿੰਨੀ ਬਾਤੀ ਸਹ ਪਾਈਐ। ਹੇ ਭੈਣੇ, ਤੂੰ ਮੈਨੂੰ ਇਹ ਦੱਸ ਕਿਹੜੀਆਂ ਗੱਲਾਂ ਨਾਲ ਮਾਲਕ ਪਾਇਆ ਜਾ ਸਕਦਾ? ਜਾਓ ਪੁੱਛੋ, ਕਹਿੰਦੇ ਜਾ ਕੇ ਬੰਦਗੀ ਵਾਲੀਆਂ ਰੂਹਾਂ ਨੂੰ ਪੁੱਛੋ, ਭਗਤੀ ਵਾਲਿਆਂ ਨੂੰ ਪੁੱਛੋ, ਸੇਵਾ ਕਰਨ ਵਾਲਿਆਂ ਨੂੰ ਪੁੱਛੋ ਵੀ ਤੁਹਾਡੇ 'ਤੇ ਬੜੀ ਬਖਸ਼ਿਸ਼ ਹੈ ਅਕਾਲ ਪੁਰਖ ਦੀ, ਕੋਈ ਸਾਨੂੰ ਵੀ ਗੁਰ ਦੱਸ ਦਿਓ, ਕੋਈ ਸਾਨੂੰ ਵੀ ਦੇ ਦਿਓ, ਸਮਝ ਦੇ ਦਿਓ ਕਿ ਕਿੰਨੀ ਬਾਤੀ ਸਹ ਪਾਈ ਹੈ। ਅਤੇ ਫਿਰ ਕੀ ਜਵਾਬ ਮਿਲੂਗਾ ਤੁਹਾਨੂੰ? ਹੁਣ ਕਿਹਨੂੰ ਪੁੱਛੀਏ? ਮਨ 'ਚ ਸਵਾਲ ਪੈਦਾ ਹੁੰਦਾ ਹੈ ਵੀ ਸਾਨੂੰ ਤਾਂ ਕੋਈ ਇਹੋ ਜਿਹਾ ਨਜ਼ਰੀ ਨਹੀਂ ਪੈਂਦਾ ਜਿਹਨੇ ਮਾਲਕ ਨੂੰ ਪਾਇਆ ਹੋਵੇ, ਵਾਹਿਗੁਰੂ ਨੇ ਪਾਇਆ ਹੋਵੇ, ਹੁਣ ਕਿਹਨੂੰ ਪੁੱਛੀਏ ਜਾ ਕੇ? ਕਿਸੇ ਨੂੰ ਪੁੱਛੀਏ, ਕਹਿੰਦਾ ਫਲਾਨੀ ਜਗ੍ਹਾ ਚੱਲ ਜਾਓ, ਉੱਥੇ ਬਾਬਾ ਬੈਠਾ, ਉਹਨੇ ਪਾਇਆ, ਜਾ ਕੇ ਦੇਖਿਆ ਉਹ ਵੀ ਅਧੂਰਾ ਬੈਠਾ। ਫਿਰ ਕਿਸੇ ਹੋਰ ਪਾਸੇ ਚਲੇ ਗਏ, ਜਾ ਕੇ ਦੇਖਿਆ ਉਹ ਵੀ ਅਧੂਰਾ ਬੈਠਾ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੱਡਾ ਕੌਣ ਹੈ ਗੁਰੂ ਪਿਆਰੇ, ਜਿਹਨੇ ਮਾਲਕ ਨੂੰ ਪਾਇਆ, ਜਿਹੜਾ ਮਾਲਕ ਦਾ ਰੂਪ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛ ਲਓ, ਸੱਚੇ ਪਾਤਸ਼ਾਹ ਤੁਸੀਂ ਇਹ ਦੱਸੋ ਵੀ ਕਿਹੜੀਆਂ ਗੱਲਾਂ ਨਾਲ ਪਾਇਆ ਜਾ ਸਕਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਦੇ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਰੱਬ ਰੂਪ ਨਹੀਂ, ਪਰਮਾਤਮਾ ਰੂਪ ਨਹੀਂ, ਉਹਨਾਂ ਨੇ ਤਾਂ ਮਾਲਕ ਨੂੰ ਪਾਇਆ ਹੈ, ਫਿਰ ਉਹਨਾਂ ਨੂੰ ਕਿਉਂ ਨਹੀਂ ਪੁੱਛ ਲੈਂਦੇ ਅਸੀਂ ਕਿ ਵਾਹਿਗੁਰੂ ਤੁਸੀਂ ਦੱਸੋ, ਸਤਿਗੁਰੂ ਤੁਸੀਂ ਦੱਸੋ ਕਿਵੇਂ ਪਾਇਆ ਜਾ ਸਕਦਾ? ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਦੱਸਦੇ ਨੇ ਗੁਰੂ ਪਿਆਰੇ, ਕੀ ਕਹਿੰਦੇ ਨੇ?
ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕ ਮਤ ਹੁਕਮ ਚੁਕਾਈਐ।
ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਭਾਈ, ਅਸੀਂ ਤੁਹਾਨੂੰ ਕਿਹਾ ਵੀ ਜਾ ਕੇ ਕਿਸੇ ਰੱਬ ਦੇ ਪਿਆਰੇ ਨੂੰ ਪੁੱਛ ਲਓ ਜਿਹਨੇ ਵਾਹਿਗੁਰੂ ਨੂੰ ਪਾਇਆ, ਜੇ ਤੁਹਾਨੂੰ ਨਹੀਂ ਲੱਭਿਆ ਕੋਈ ਰੱਬ ਦਾ ਪਿਆਰਾ ਫਿਰ ਅਸੀਂ ਉਹ ਦੱਸ ਦਿੰਦੇ। ਮਹਾਰਾਜ ਦੱਸੋ, ਕਹਿੰਦੇ ਜੋ ਕੁਛ ਕਰੇ ਸੋ ਭਲਾ ਕਰ ਮੰਨੀਐ। ਇੱਕ ਤਾਂ ਕਹਿੰਦੇ ਜੋ ਪਰਮਾਤਮਾ ਕਰਦਾ ਉਹਨੂੰ ਭਲਾ ਕਰਕੇ ਮੰਨਣਾ ਸ਼ੁਰੂ ਕਰ ਦਿਓ, ਜੋ ਮਾਲਕ ਕਰਦਾ। ਜ਼ਿੰਦਗੀ 'ਚ ਸੁੱਖ ਆ ਜਾਏ ਤਾਂ ਵੀ ਉਹਦਾ ਸ਼ੁਕਰ ਕਰੋ, ਅਤੇ ਜੇ ਜ਼ਿੰਦਗੀ 'ਚ ਦੁੱਖ ਆ ਜਾਏ ਤਾਂ ਵੀ ਉਹਦਾ ਸ਼ੁਕਰ ਕਰੋ। ਵੈਸੇ ਗੁਰੂ ਪਿਆਰੇ, ਉਹ ਸੁੱਖ ਦੇ ਵਿੱਚ ਤਾਂ ਸ਼ੁਕਰਾਨਾ ਅਸੀਂ ਕਰਦੇ, ਘਰੇ ਪੁੱਤਰ ਪੈਦਾ ਹੋ ਜਾਏ ਅਸੀਂ ਸ਼ੁਕਰਾਨਾ ਕਰਨ ਲਈ ਅਖੰਡ ਪਾਠ ਸਾਹਿਬ ਕਰਾਉਣੇ ਹੈ, ਸਹਿਜ ਪਾਠ ਕਰਾਉਣੇ ਹੈ। ਘਰੇ ਗੁਰੂ ਪਿਆਰਿਓ ਕੋਈ ਧਨ ਦੌਲਤ ਆ ਜਾਵੇ, ਕੋਈ ਨੌਕਰੀ ਮਿਲ ਜਾਵੇ, ਕੋਈ ਤਰੱਕੀ ਹੋ ਜਾਵੇ, ਘਰ ਨਵਾਂ ਬਣਾ ਲਈਏ, ਅਸੀਂ ਸ਼ੁਕਰਾਨਾ ਕਰਦੇ ਹਾਂ। ਕਦੇ ਦੁੱਖ ਦੇ ਵਿੱਚ ਵੀ ਕਿਸੇ ਨੇ ਸ਼ੁਕਰਾਨਾ ਕੀਤਾ? ਦੁੱਖ ਦੇ ਵਿੱਚ ਸ਼ੁਕਰਾਨਾ ਗੁਰੂ ਪਿਆਰਿਓ ਰੱਬੀ ਰੂਹਾਂ ਹੀ ਕਰਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤਾ, ਕੀਤਿਆ ਦੁੱਖ ਭੁੱਖ ਸਦ ਮਾਰ, ਇਹ ਤੇ ਦਾਤ ਤੇਰੀ ਦਾਤਾਰ। ਭਗਤ ਨਾਮਦੇਵ ਜੀ ਵਰਗੇ ਮਹਾਂਪੁਰਖਾਂ ਨੇ ਕੀਤਾ, ਇਹ ਸੱਚੇ ਪਾਤਸ਼ਾਹ ਤੇਰੀ ਬੰਦਗੀ ਕਰਨੀ ਹੈ, ਚਾਹੇ ਰਾਜਾ ਬਣਾ ਲਾ ਅਤੇ ਚਾਹੇ ਘਾਹ ਖੋਤਣ ਲਾ ਲਾ। ਹਰ ਕੋਈ ਨਹੀਂ ਦੁੱਖ ਦੇ ਵਿੱਚ ਸ਼ੁਕਰਾਨਾ ਕਰਦਾ, ਸੁੱਖ ਦੇ ਵਿੱਚ ਤਾਂ ਸਾਰੇ ਸ਼ੁਕਰਾਨਾ ਕਰਦੇ ਹੈ, ਦੁੱਖ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਮਹਾਂਪੁਰਖ ਭਗਤ ਨਾਮਦੇਵ ਜੀ ਜਿਹੇ ਸੰਤ ਸ਼ੁਕਰਾਨਾ ਕਰਦੇ ਆ ਦੁੱਖ ਦੇ ਵਿੱਚ ਵੀ ਅਕਾਲ ਪੁਰਖ ਦਾ। ਇੱਥੇ ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹੋ ਹੀ ਦੱਸਦੇ ਨੇ, ਕਹਿੰਦੇ ਜੋ ਕੁਛ ਕਰੇ ਸੋ ਭਲਾ ਕਰ ਮੰਨੀਏ, ਜੋ ਮਾਲਕ ਕਰਦਾ ਉਹਨੂੰ ਭਲਾ ਕਰਕੇ ਮੰਨਣਾ ਸ਼ੁਰੂ ਕਰ ਦਿਓ। ਹਿਕਮਤ ਹੁਕਮ ਚੁਕਾਈਏ, ਹਿਕਮਤ ਦਾ ਅਰਥ ਹੈ ਸਿਆਣਪ, ਚੁਸਤੀ, ਚਲਾਕੀ, ਅਤੇ ਹੁਕਮ ਦਾ ਇੱਥੇ ਅਰਥ ਹੈ ਜ਼ਬਰ, ਧੱਕਾ। ਕਹਿੰਦੇ ਇਹ ਛੱਡ ਦਿਓ, ਇਹ ਛੱਡ ਦਿਓ ਕਰਨਾ। ਕਹਿੰਦੇ ਇੱਕ ਤਾਂ ਚੁਸਤੀ ਛੱਡ ਦਿਓ, ਚਲਾਕੀ ਛੱਡ ਦਿਓ ਕਰਨੀ। ਅਸੀਂ ਗੁਰੂ ਨੂੰ ਵੀ ਚਲਾਕੀਆਂ ਕਰਨ ਲੱਗ ਜਾਂਦੇ ਹਾਂ, ਵਾਹਿਗੁਰੂ ਨੂੰ ਵੀ ਚਲਾਕੀਆਂ ਕਰਨ ਲੱਗ ਜਾਂਦੇ ਹਾਂ, ਦੁਨੀਆਂ ਨੂੰ ਤਾਂ ਕਰਦੇ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਚੁਸਤੀਆਂ ਚਲਾਕੀਆਂ ਛੱਡ ਦਿਓ, ਆ ਧੱਕਾ ਕਰਨਾ ਛੱਡ ਦਿਓ, ਆ ਜੋ ਮਾਲਕ ਕਰਦਾ ਉਹਨੂੰ ਭਲਾ ਕਰਕੇ ਮੰਨਣਾ ਸ਼ੁਰੂ ਕਰ ਦਿਓ। ਇਹ ਕਹਿੰਦੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ।
ਜਾਗੈ ਪ੍ਰੇਮ ਪਦਾਰਥ ਪਾਈਐ, ਤਉ ਚਰਣੀ ਚਿਤ ਲਾਈਐ।
ਜਾਗੈ ਪ੍ਰੇਮ ਪਦਾਰਥ ਪਾਈਐ, ਜਿਸ ਦੇ ਕੋਲੋਂ ਕਹਿੰਦੇ ਪ੍ਰੇਮ ਰੂਪੀ ਪਦਾਰਥ ਪਾਇਆ ਜਾਂਦਾ ਹੈ, ਤਉ ਚਰਣੀ ਚਿੱਤ ਲਾਈਐ। ਕਹਿੰਦੇ ਭਾਈ ਤਾਂ ਉਹਦੇ ਚਰਨਾਂ ਦੇ ਨਾਲ ਹੀ ਚਿੱਤ ਜੋੜੋ। ਕੌਣ ਹੈ ਗੁਰੂ ਪਿਆਰੀ ਪ੍ਰੇਮ ਪਦਾਰਥ ਦੇਣ ਵਾਲਾ? ਜਾਂ ਅਕਾਲ ਪੁਰਖ ਹੈ ਜਾਂ ਗੁਰੂ ਹੈ, ਤੇ ਫਿਰ ਗੁਰੂ ਦੇ ਚਰਨਾਂ ਦੇ ਨਾਲ ਹੀ ਚਿੱਤ ਜੋੜਨਾ ਹੈ, ਗੁਰੂ ਦੇ ਚਰਨਾਂ ਦੇ ਨਾਲ ਹੀ ਗੁਰੂ ਪਿਆਰੀ ਆਪਣਾ ਮਨ ਲਾਉਣਾ।
ਸਹੁ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ।
ਸਹੁ ਕਹੈ ਸੋ ਕੀਜੈ, ਸਹੁ ਦਾ ਮਤਲਬ ਹੈ ਮਾਲਕ। ਕਹਿੰਦੇ ਵਾਹਿਗੁਰੂ ਜੋ ਕਹਿੰਦਾ ਉਹ ਕਰੋ, ਬੰਦੇ ਦੀ ਨਾ ਮੰਨੋ, ਪਰਮਾਤਮਾ ਦੀ ਮੰਨੋ, ਗੁਰੂ ਦੀ ਮੰਨੋ। ਕੀ ਮੰਨੋ? ਸਭ ਕਹੈ ਜੋ ਮਾਲਕ ਕਹਿੰਦਾ। ਮਾਲਕ ਨੇ ਦੁੱਖ ਦੇਤਾ, ਠੀਕ ਹੈ ਮਹਾਰਾਜ, ਸੁੱਖ ਦੇਤਾ, ਠੀਕ ਹੈ ਮਹਾਰਾਜ, ਖੁਸ਼ੀ ਦੇਤੀ, ਠੀਕ ਹੈ ਮਹਾਰਾਜ, ਤੰਦਰੁਸਤੀ ਦੇਤੀ, ਠੀਕ ਹੈ ਮਹਾਰਾਜ, ਕਿਤੇ ਬਿਮਾਰੀ ਸ਼ਮਾਰੀ ਨਿੱਕੀ ਮੋਟੀ ਆ ਗਈ, ਠੀਕ ਹੈ ਮਹਾਰਾਜ, ਤੇਰਾ ਸ਼ੁਕਰ ਹੈ। ਬਸ ਗੁਰੂ ਪਿਆਰਿਓ ਕਹਿੰਦੇ ਜੋ ਕੁਛ ਕਰੈ ਸੋ ਭਲਾ ਕਰ ਮੰਨੀਐ, ਜਾਂ ਮਹਾਰਾਜ ਕਹਿੰਦੇ ਸਭ ਕਹੈ ਸੋ ਕੀਜੈ, ਤਨ ਮਨੋ ਦੀਜੈ, ਆਪਣਾ ਤਨ ਦੇ ਦਿਓ, ਆਪਣਾ ਮਨ ਦੇ ਦਿਓ, ਐਸਾ ਪਰਮਲ ਲਾਈਐ, ਐਸਾ ਮੁਹੱਬਤ, ਐਸਾ ਪਿਆਰ, ਐਸਾ ਲਗਾਓ ਜਿਹੜਾ ਹੈ ਵਾਹਿਗੁਰੂ ਨਾਲ ਪਾ ਲਓ।
ਤੇਰ ਕਹੈ ਸੁਹਾਗਣੀ ਭੈਣੇ, ਤਿੰਨੀ ਬਾਤੀ ਸਹ ਪਾਈਐ।
ਕਹਿੰਦੇ ਜੇ ਤੁਸੀਂ ਰੱਬ ਦੇ ਪਿਆਰੇ ਨੂੰ ਪੁੱਛੋਗੇ ਨਾ ਵੀ ਕਿੰਨਾ ਗੱਲਾਂ ਨਾਲ ਪਰਮਾਤਮਾ ਪਾਇਆ ਜਾਂਦਾ, ਤਾਂ ਰੱਬ ਦਾ ਪਿਆਰਾ ਤੁਹਾਨੂੰ ਇਹ ਦੱਸੂਗਾ, ਤੇਰ ਕਹੈ ਸੁਹਾਗਣੀ ਭੈਣੇ, ਇੰਨੀ ਬਾਤੀ ਸਹ ਪਾਈਐ। ਕਹਿੰਦੇ ਇਉਂ ਕਹਿੰਦੇ ਕਿਹਾ ਜਾਏਗਾ ਕਿ ਹੇ ਸੁਹਾਗਣੀਏ ਭੈਣੇ, ਇਹਨਾਂ ਗੱਲਾਂ ਨਾਲ ਮਾਲਕ ਪਾਇਆ ਜਾ ਸਕਦਾ, ਵਾਹਿਗੁਰੂ ਪਾਇਆ ਜਾ ਸਕਦਾ। ਜਦੋਂ ਤੁਸੀਂ ਕਿਸੇ ਨੂੰ ਪੁੱਛੋਗੇ ਨਾ ਤੇ ਫਿਰ ਕਹਿੰਦੇ ਤੁਹਾਨੂੰ ਇਹ ਗੱਲਾਂ ਜੇ ਦੱਸੀਆਂ ਜਾਣਗੀਆਂ ਤੁਸੀਂ ਮੰਨੋਗੇ, ਕਿਹੜੀਆਂ ਗੱਲਾਂ? ਇੱਕ ਵਾਰੀ ਫਿਰ ਚੇਤੇ ਕਰੀਏ, ਜੋ ਕੁਛ ਕਰੇ ਸੋ ਭਲਾ ਕਰ ਮੰਨੀਐ, ਹਿਕਮਤ ਹੁਕਮ ਚੁਕਾਈਐ, ਦੂਜਾ ਸਭ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ। ਇਹ ਗੱਲਾਂ ਕਹਿੰਦੇ ਜਦੋਂ ਤੁਸੀਂ ਕਰ ਲਓਗੇ ਤਾਂ ਫਿਰ ਇਹਨਾਂ ਗੱਲਾਂ ਦੇ ਨਾਲ ਉਹ ਮਾਲਕ, ਉਹ ਵਾਹਿਗੁਰੂ ਦਾ ਪਿਆਰ ਜਿਹੜਾ, ਮੁਹੱਬਤ ਜਿਹੜੀ ਹੈ ਉਹ ਪਾਈ ਜਾ ਸਕਦੀ ਹੈ।
ਆਪ ਗਵਾਈਐ ਤਾਂ ਸਭ ਪਾਈਐ, ਔਰ ਕੈਸੀ ਚਤੁਰਾਈ।
ਇੱਕ ਹੋਰ ਤਰੀਕਾ, ਕਹਿੰਦੇ ਆਪ ਗਵਾਈਐ ਤਾਂ ਸਭ ਪਾਈਐ। ਜੇ ਅਸੀਂ ਆਪਣੇ ਆਪ ਨੂੰ ਗਵਾ ਲਈਏ, ਆਪਣੇ ਆਪ ਨੂੰ ਗਵਾਉਣ ਦਾ ਮਤਲਬ ਹੈ ਗੁਰੂ ਪਿਆਰਿਓ ਆਪਣੇ ਹੰਕਾਰ ਨੂੰ ਮਾਰ ਲਈਏ, ਮੈਂ ਵੱਡਾ, ਮੈਂ ਤਕੜਾ, ਮੈਂ ਪੈਸੇ ਵਾਲਾ, ਮੈਂ ਰਾਜ ਵਾਲਾ, ਮੈਂ ਵਿਦਵਾਨ, ਮੈਂ ਫਲਾਨਾ, ਮੈਂ ਢਮਕਾ। ਇਹ ਕਹਿੰਦੇ ਮੈਂ ਜਿਹੜੀ ਹੈ ਇਹਨੂੰ ਮਾਰ ਲਈਏ, ਆਪ ਗਵਾਈਏ ਤਾਂ ਸਹ ਪਾਈਏ, ਕਹਿੰਦੇ ਆਪਣੇ ਆਪ ਨੂੰ ਗਵਾ ਲਈਏ ਤੇ ਉਹ ਮਾਲਕ ਪਾਇਆ ਜਾ ਸਕਦਾ। ਔਰ ਕੈਸੀ ਚਤੁਰਾਈ, ਹੋਰ ਕਿਹੜੀ ਚੁਸਤ ਚਲਾਕੀ ਚੱਲਣੀ ਹੈ ਭਾਈ, ਭਾਵ ਹੋਰ ਕੋਈ ਚੁਸਤ ਚਲਾਕੀ ਨਹੀਂ ਚੱਲਣੀ, ਬਸ ਆਪਣੇ ਆਪ ਨੂੰ ਮਾਰ ਲਓ, ਆਪਣੀ ਈਗੋ ਨੂੰ ਮਾਰ ਲਓ, ਆਪਣੀ ਹਉਮੈ ਨੂੰ ਮਾਰ ਲਓ ਕਿ ਵਾਹਿਗੁਰੂ ਪਾਇਆ ਜਾ ਸਕਦਾ ਹੈ।
ਸਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਾ ਨਿਦ ਪਾਈ।
ਸਹ ਨਦਰ ਕਰ ਦੇਖੈ, ਜਿਸ ਦਿਨ ਮਾਲਕ ਨੇ ਤੁਹਾਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਤੱਕ ਲਿਆ, ਸੋ ਦਿਨ ਲੇਖੈ, ਸਮਝ ਲਓ ਉਹ ਦਿਨ ਤੁਹਾਡਾ ਸਫਲ ਹੈ। ਜਿੱਦਾਂ ਮਾਲਕ ਦੀ ਬਖਸ਼ਿਸ਼ ਹੋ ਗਈ ਨਾ, ਉਹ ਦਿਨ ਸਫਲ ਹੈ। ਕਾਮਣ ਨੌ ਨਿਧ ਪਾਈਐ, ਸਮਝ ਲਓ ਉਸ ਦਿਨ ਇਸਤਰੀ ਨੇ ਨੌ ਨਿਧੀਆਂ ਪ੍ਰਾਪਤ ਕਰ ਲਈਆਂ, ਜਿੱਦੇ ਉਸ ਰੱਬ ਦੀ, ਉਸ ਮਾਲਕ ਦੀ, ਉਸ ਵਾਹਿਗੁਰੂ ਦੀ ਰਹਿਮਤ ਹੋ ਗਈ।
ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ।
ਆਪਣੇ ਕੰਤ ਪਿਆਰੀ ਸਾ ਸੁਹਾਗਣ, ਕਹਿੰਦੇ ਜਿਹੜੀ ਆਪਣੇ ਮਾਲਕ ਨੂੰ, ਆਪਣੇ ਵਾਹਿਗੁਰੂ ਨੂੰ ਪਿਆਰੀ ਹੈ ਉਹ ਸੁਹਾਗਣ ਹੈ। ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਪਰਾਈ। ਹੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹਨਾਂ ਸਤਸੰਗੀਆਂ ਨੂੰ ਕਹੋ ਕਿ ਸਾ ਸਪਰਾਈ, ਉਹੀ ਕਹਿੰਦੇ ਭਰਾਵਾਂ ਸਹਿਤ ਹੈ, ਪਰਿਵਾਰ ਸਹਿਤ ਹੈ, ਉਹੀ ਪਰਿਵਾਰ ਸਹਿਤ ਹੈ ਕਿਹੜੀ, ਜਿਹਨੂੰ ਮਾਲਕ ਨੇ ਪਾ ਲਿਆ ਹੈ, ਜਿਹੜੀ ਮਾਲਕ ਦੀ ਹੋ ਗਈ ਹੈ, ਵਾਹਿਗੁਰੂ ਦੀ ਹੋ ਗਈ ਹੈ।
ਐਸੈ ਰੰਗ ਰਾਤੀ ਸਹਿਜ ਕੀ ਮਾਤੀ ਅਹਿਨ ਸੁਪਾਏ ਸੁਨਾਣੀ।
ਐਸੇ ਰੰਗ ਰਾਤੀ, ਜਿਹੜੀ ਐਸੇ ਪ੍ਰਭੂ ਦੇ ਪਿਆਰ ਦੇ ਰੰਗ ਦੇ ਵਿੱਚ ਰੰਗੀ ਗਈ, ਸਹਿਜ ਕੀ ਮਾਤੀ, ਆਤਮਕ ਅਡੋਲਤਾ ਦੇ ਵਿੱਚ ਮਸਤ, ਅਹਿਨ ਸੁਪਾਏ ਸਮਾਣੀ, ਉਹ ਦਿਨ ਰਾਤ ਅਕਾਲ ਪੁਰਖ ਦੇ ਪਿਆਰ ਦੇ ਵਿੱਚ ਸਮਾਈ ਰਹਿੰਦੀ ਹੈ। ਭਾਵ ਕੀ ਹੈ ਕਿ ਜਿਹੜੀ ਰੱਬ ਦੇ ਪਿਆਰ ਦੇ ਵਿੱਚ, ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗੀ ਗਈ ਨਾ ਜਿੰਦ, ਆਤਮਕ ਅਡੋਲਤਾ ਦੇ ਵਿੱਚ ਮੱਤੀ ਗਈ। ਆਤਮਕ ਅਡੋਲਤਾ ਦਾ ਮਤਲਬ ਹੈ ਗੁਰਪਿਆਰੀ ਮਨ ਦੀ ਉਹ ਅਵਸਥਾ ਜਿੱਥੇ ਮਨ ਟਿਕ ਜਾਏ, ਕਿਸੇ ਦਾ ਮਨ ਟਿਕ ਗਿਆ ਵਾਹਿਗੁਰੂ ਦੇ ਪਿਆਰ ਦੇ ਵਿੱਚ, ਉਹ ਭਿੱਜ ਗਈ, ਤੇ ਸਮਝ ਲਓ ਗੁਰਪਿਆਰੀ ਉਹ ਦਿਨ ਰਾਤ ਅਕਾਲ ਪੁਰਖ ਦੇ ਵਿੱਚ ਸਮਾਈ ਰਹਿੰਦੀ ਹੈ, ਅਭੇਦ ਰਹਿੰਦੀ ਹੈ।
ਸੁੰਦਰ ਸਾਏ ਸਰੂਪ ਵਿਚਖਣਾ ਕਹੀਐ ਸਾ ਸਿਆਣੀ।
ਜਿਹੜੀ ਗੁਰਪਿਆਰੀ ਜਿੰਦ ਰੂਪੀ ਇਸਤਰੀ ਆਪਣੇ ਮਾਲਕ ਦੇ ਨਾਲ ਹੈ, ਜਿਹੜੀ ਜਿੰਦ ਰੂਪੀ ਇਸਤਰੀ ਦੇ ਨਾਲ ਮਾਲਕ ਹੈ, ਵਾਹਿਗੁਰੂ ਹੈ, ਭਾਵ ਜਿਹੜਾ ਪੁਰਖ ਵਾਹਿਗੁਰੂ ਦੇ ਨੇੜੇ ਹੈ, ਜਿਸ ਪੁਰਖ ਦੇ ਨੇੜੇ ਵਾਹਿਗੁਰੂ ਹੈ, ਜਿਹੜਾ ਵਾਹਿਗੁਰੂ ਦੇ ਨਾਲ ਇਉਂ ਮਿਲ ਗਿਆ ਹੈ, ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸੁੰਦਰ ਸਾਈ ਸਰੂਪ ਵਿਚੱਖਣ ਕਹੀਐ ਸਾ ਸਿਆਣੀ, ਕਹਿੰਦੇ ਉਹੀ ਸੁੰਦਰ ਹੈ, ਉਹੀ ਚੰਗੇ ਰੂਪ ਵਾਲੀ ਹੈ, ਉਹੀ ਚੰਗੀ ਸਿਆਣੀ ਹੈ, ਉਹੀ ਕਹਿੰਦੇ ਚੰਗੀ ਜਿਹੜੀ ਹੈ ਖੂਬਸੂਰਤ ਹੈ, ਚੰਗੀ ਚੁਸਤ ਹੈ, ਚੰਗੀ ਦਿਸਣ ਵਾਲੀ ਹੈ, ਚੰਗੀ ਲੱਗਣ ਵਾਲੀ ਹੈ, ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਗਈ ਹੈ, ਜਿਹੜੀ ਮਾਲਕ ਨੂੰ ਪਾ ਗਈ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਇਤਿਹਾਸ ਬਹੁਤ ਅਗਮ ਆਗਾਧ ਬੋਧ ਹੈ, ਵਿਚਾਰਦੇ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਆਖਰੀ ਪੰਕਤੀਆਂ ਪੜ੍ਹੀਏ, ਜਿਸ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਇਹੋ ਹੀ ਗਿਆਨ ਦਿੱਤਾ ਹੈ ਕਿ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਸਭ ਤੋਂ ਵੱਡਾ ਗੁਰਪਿਆਰੀ ਬੰਦਗੀ ਹੈ, ਸਭ ਤੋਂ ਵੱਡਾ ਤਪ ਹੈ, ਸਭ ਤੋਂ ਵੱਡੀ ਭਗਤੀ ਹੈ, ਉਹਦੇ ਹੁਕਮ 'ਚ ਚੱਲਣਾ ਸਭ ਤੋਂ ਵੱਡੀ ਭਗਤੀ ਹੈ। ਆਓ ਅਕਾਲ ਪੁਰਖ ਅੱਗੇ ਅਰਦਾਸ ਕਰੀਏ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਿਮ ਸੁਭਾਏ ਸਮਾਣੀ, ਸੁੰਦਰ ਸਾਈ ਸਰੂਪ ਵਿਚੱਖਣਾ ਕਹੀਐ ਸਾ ਸਿਆਣੀ।
ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।